दातु दाता परयो जाचक बिनत करो अरदास सुनो जे ठाकुर भावै देहो दर्श मन चाओ भगत एहि मन ठहरावै बलियो चराग अंधियार में सब कल उधरी एक नाम धर्म प्रगट सगल हर पवन में जन नानक गुर पार ब्रह्म ज्ञान ध्यान किछु कर्म न जाना सार न जाना तेरी सब ते वड्डा सतगुरु नानक जिन कल राखी मेरी वाहिगुरु साहिब जीओ राग सूही महला पंजवा कर पहला एक ओंकार सतगुर प्रसाद बाजी गर जैसे बाजी पाई नाना रूप भेख दिखलाई सांग उतार थम्यों पासारा तब एको एक अंकारा कवन रूप दृष्ट्यो बिन सायो कतह गयो यो कत ते आयो रहाओ जल ते उठे अदिन अनिक तरंगा कनिक भूखन कीने बहुरंगा बीज बीज देख्यो बहु परकारा फल पाके ते एकंकारा सहस कटा मह एक आकाश कट फूटे ते ओही परगास परम मोह लोभ मोह माया विकार भ्रम छूटे ते एकंकार ओहो अविनाशी बिन सत नाही ना को आवे ना को जाही गुर पूरे हमें मल तोई कहो नानक मेरी परम गत होई गुरपुरै हमें मल तोई कहो नानक मेरी परम गत होई वाहिगुरु जी का खालसा वाहिगुरु जी की फतेह दीन दुनिया के मालिक सतगुरु सच्चे पातशाह श्री गुरु ग्रंथ साहिब पातशाह जी दे चरणा विच अमृत वेले दीवान विच ਹਾਜ਼ਰੀ ਭਰ ਕੇ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਇਹ ਜੋ ਬਚਨ ਹਨ, ਸੋਹੀ ਰਾਗ ਵਿੱਚ ਇੱਕ ਅੰਕ ਕੱਲ ਆਪਾਂ ਵਿਚਾਰਿਆ ਸੀ, ਜਗਤ ਦੀ ਰਚਨਾ ਕਿਵੇਂ ਸੰਸਾਰ ਪਰਮਾਤਮਾ ਤੋਂ ਦ੍ਰਿਸ਼ਟਮਾਨ ਹੋਇਆ, ਸੰਸਾਰ ਕੀ ਹੈ ਇਹਦੀ ਤਸਵੀਰ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ। ਅਤੇ ਵਾਪਸ ਸਾਰਾ ਸੰਸਾਰ ਕਿੱਥੇ ਲੈ ਹੋ ਜਾਂਦਾ ਹੈ, ਇੱਕ ਤੋਂ ਉਪਜਿਆ ਹੈ ਸਭ ਕੁਝ, ਇੱਕ ਤੋਂ ਪੈਦਾ ਹੋਇਆ ਔਰ ਇੱਕ ਤੋਂ ਅਨੇਕ ਬਣਿਆ ਹੈ, ਕਈ ਰੂਪ ਧਾਰਨ ਕਰ ਗਿਆ, ਮੂਲ ਇੱਕ ਹੈ ਔਰ ਜੋ ਵਿਸਤਾਰ ਕੀਤਾ ਗਿਆ ਉਹ ਅਨੇਕ ਅਨੇਕਤਾ ਵਿੱਚ ਕਈ ਪ੍ਰਕਾਰ ਦਾ ਹੈ। ਜਿਵੇਂ ਸਾਹਿਬ ਕਹਿੰਦੇ, ਕੀਤਾ ਪਸਾਓ ਏਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆਓ। ਜਿਵੇਂ ਇਸ ਜਗਤ ਵਿੱਚ ਹਜ਼ਾਰਾਂ ਲੱਖਾਂ ਅਤੇ ਅਰਬਾਂ ਇੱਟਾਂ ਬਣੀਆਂ ਨੇ, ਇੱਟਾਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ, ਕਿਤਨੇ ਮਕਾਨ ਹੋਣਗੇ, ਕਿੰਨੀਆਂ ਕੁ ਇੱਟਾਂ ਘੜੀਆਂ ਗਈਆਂ ਨੇ ਕੁੰਭਾਰ ਵੱਲੋਂ, ਉਹਨਾਂ ਨੂੰ ਗਿਣਨਾ ਵੀ ਮੁਸ਼ਕਿਲ ਹੈ। ਮਕਾਨ ਨਹੀਂ ਗਿਣੇ ਜਾਂਦੇ ਤਾਂ ਉਹਦੇ ਵਿੱਚ ਇੱਕ ਮਕਾਨ ਵਿੱਚ ਇੱਕ ਇੱਕ ਲੱਖ ਇੱਟ ਲੱਗੀ ਹੋਈ ਹੈ, ਪਰ ਉਹ ਸਾਰੀਆਂ ਦਾ ਕੇਂਦਰ ਕੀ ਹੈ, ਕਿੱਥੋਂ ਬਣੀਆਂ ਨੇ, ਮਿੱਟੀ ਤੋਂ, ਉਹ ਇੱਕੋ ਹੀ ਹੈ, ਮਿੱਟੀ ਤੋਂ ਸਾਰੀਆਂ ਇੱਟਾਂ ਬਣੀਆਂ ਨੇ। ਇਸੇ ਤਰ੍ਹਾਂ ਜਿੰਨਾ ਜਗਤ ਬਣਿਆ, ਭਾਵੇਂ ਉਹ ਕਿੰਨਾ ਵਿਸਤਾਰ ਹੈ, ਕੋਈ ਅੰਤ ਨਹੀਂ, ਪਰ ਇਸ ਸਾਰੇ ਜਗਤ ਦਾ ਮੂਲ ਪਰਮਾਤਮਾ ਦਾ ਨੂਰ ਹੈ, ਉਹਦਾ ਸ਼ਬਦ ਹੈ, ਸ਼ਬਦ ਵਿੱਚੋਂ ਸਭ ਮਟੀਰੀਅਲ ਬਣਿਆ, ਸਭ ਅਸੀਂ ਸਾਰੇ ਉਸ ਸ਼ਬਦ ਤੱਤ ਵਿੱਚੋਂ ਪੈਦਾ ਕੀਤੇ ਗਏ ਹਾਂ। ਇਸੇ ਕਰਕੇ ਜਿਹਦੇ ਵਿੱਚੋਂ ਕੋਈ ਪੈਦਾ ਹੋਇਆ ਹੋਵੇ, ਕਦੀ ਉਸ ਨੂੰ ਭੁਲਾ ਨਹੀਂ ਸਕਦਾ, ਭਾਵੇਂ ਕਿੰਨੀ ਦੂਰ ਚਲਾ ਜਾਏ, ਆਖਰ ਉਹਦਾ ਅਸਲਾ ਤਾਂ ਉਹ ਹੀ ਹੈ ਨਾ। ਇੱਟ ਭਾਵੇਂ ਲੱਖ ਸਾਲ ਇੱਟ ਬਣੀ ਰਹੇ, ਪਰ ਕਿੰਨਾ ਚਿਰ ਰਹੇਗੀ ਇੱਟ, ਆਖਰ ਉਹਨੇ ਮਿੱਟੀ ਤਾਂ ਹੋਣਾ ਹੀ ਹੈ, ਸਮੇਂ ਦੇ ਨਾਲ ਸਮਾਂ ਪਾ ਕੇ ਇੱਟ ਮਿੱਟੀ ਬਣ ਜਾਏਗੀ ਜ਼ਰੂਰ, ਕਿਉਂਕਿ ਉਹਦਾ ਅਸਲੀ ਸਰੂਪ ਮਿੱਟੀ ਹੈ। ਇਸੇ ਤਰ੍ਹਾਂ ਅਸੀਂ ਭਾਵੇਂ ਕਿੰਨੀ ਦੂਰ ਚਲੇ ਗਏ, ਸਰੀਰਧਾਰੀ ਬਣ ਗਏ ਹਾਂ, ਕਈ ਤਰ੍ਹਾਂ ਦੇ ਸਾਡੇ ਵਿੱਚ ਵਿਚਾਰ, ਪਰ ਸਾਡਾ ਅਸਲਾ ਤਾਂ ਸ਼ਬਦ ਹੈ ਨਾ, ਨਾਮ, ਉਹਦੇ ਵਿੱਚੋਂ ਅਸੀਂ ਪ੍ਰਗਟ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਕੇ ਧਾਰੇ ਸਗਲੇ ਜੰਤ, ਜਿੰਨੇ ਜੰਤ ਨੇ, ਇਕੱਲਾ ਮਨੁੱਖ ਨਹੀਂ, ਜਿੰਨੇ ਜੀਵ ਜੰਤੂ ਨੇ ਸਾਰੇ ਦੇ ਸਾਰੇ ਨਾਮ ਵਿੱਚੋਂ ਬਣੇ ਨੇ। ਜਿਹੜਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਰੂਪ ਵਿੱਚ ਲਿਖਿਆ ਹੋਇਆ ਹੈ, ਇਹ ਲਿਖਤ ਵਿੱਚ ਲੈ ਆਉਂਦਾ, ਦ੍ਰਿਸ਼ਟਮਾਨ ਵਿੱਚ ਲੈ ਆਉਂਦਾ, ਇਹ ਨਾਮ ਦਾ ਅਸਥੂਲ ਹਿੱਸਾ ਹੈ। ਅਸਥੂਲ ਦਾ ਮਤਲਬ ਜੋ ਦਿਸੇ, ਪਰ ਨਾਮ ਸੂਖਸ਼ਮ ਕਿਹੜਾ ਹੈ, ਜਦੋਂ ਅਸੀਂ ਉਸ ਸ਼ਬਦ ਨੂੰ ਉਚਾਰਨੇ ਹਾਂ ਉਦੋਂ ਸਿਰਫ ਇੱਕ ਸਾਊਂਡ ਹੈ, ਇੱਕ ਤਰੰਗ ਹੈ, ਉਹਦੇ ਵਿੱਚੋਂ ਸਾਰਾ ਸੰਸਾਰ ਬਣੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਬ੍ਰਹਿਮੰਡ, ਖੰਡ, ਸੂਰਜ, ਚੰਦਰਮਾ ਆਦਿਕ ਬਣੇ ਨੇ, ਸਾਰੇ ਨਾਮ ਵਿੱਚੋਂ ਹੀ ਤਾਂ ਪੈਦਾ ਹੋਏ ਨੇ, ਅਸੀਂ ਵੀ ਨਾਮ ਵਿੱਚੋਂ ਹੀ ਆਏ ਹਾਂ। ਤਾਂ ਜਦੋਂ ਅਸੀਂ ਨਾਮ ਵਿੱਚੋਂ ਆਏ ਹਾਂ ਤਾਂ ਫਿਰ ਸਾਨੂੰ ਉਸ ਨਾਮ ਦੀ ਬਹੁਤ ਜ਼ਰੂਰਤ ਹੈ। ਜਿਵੇਂ ਸਾਡਾ ਸਰੀਰ ਵੇਖੋ, ਆਪਣੇ ਤਨ ਵੱਲ ਧਿਆਨ ਦਿਓ, ਸਾਡਾ ਸਰੀਰ ਬਣਿਆ, ਇਹਦੇ ਵਿੱਚ ਮਿੱਟੀ ਪਾਈ ਗਈ ਹੈ, ਲੋਹਾ ਤੱਤ ਹੈ, ਆਇਰਨ ਹੈ, ਇਹਦੇ ਅੰਦਰ ਸਤ ਸੰਗਤ, ਹੋਰ ਵੀ ਪਾਣੀ ਤੱਤ ਬਹੁਤ ਜ਼ਿਆਦਾ ਹੈ, ਸਾਡੇ ਸਰੀਰ ਵਿੱਚ ਨਮਕ ਹੈ, ਕਿੰਨੇ ਕੁ ਤੱਤ ਨੇ ਗਿਣੇ ਨਹੀਂ ਜਾਂਦੇ, ਪਰ ਮੋਟੇ ਤੌਰ 'ਤੇ ਇਹਨੂੰ ਪੰਜ ਤੱਤ ਕਿਹਾ ਹੈ, ਅੱਗ, ਹਵਾ, ਪਾਣੀ, ਮਿੱਟੀ, ਆਕਾਸ਼, ਇਹਨਾਂ ਦਾ ਬਣਿਆ ਸਾਡਾ ਸਰੀਰ। ਹੁਣ ਤੁਸੀਂ ਕਦੀ ਵੇਖਣਾ ਸਰੀਰ ਮਿੱਟੀ ਤੋਂ ਅਤੇ ਅਗਨੀ ਤੋਂ ਪਾਣੀ ਤੋਂ ਬਣਿਆ ਹਵਾ ਤੋਂ ਬਣਿਆ। ਜੇ ਤੁਸੀਂ ਇੱਕ ਦਿਨ ਇਸ ਸਰੀਰ ਦੇ ਤੱਤ ਬੰਦ ਕਰਦੇ ਉਹਨੂੰ ਨਾ ਦਿਓ, ਦੂਸਰੇ ਦਿਨ ਸਰੀਰ ਮੰਜੇ ਤੋਂ ਨਹੀਂ ਉੱਠੇਗਾ। ਬੰਦ ਕਰ ਦਿਓ ਤੱਤ। ਰੋਟੀ ਕੀ ਹੈ? ਰੋਟੀ ਕੀ ਹੈ? ਰੋਟੀ ਪੰਜ ਤੱਤ ਹੈ, ਹੋਰ ਕੀ ਹੈ? ਰੋਟੀ ਦੇ ਵਿੱਚ ਮਿੱਟੀ ਵੀ ਹੈ, ਕਿਉਂਕਿ ਮਿੱਟੀ ਵਿੱਚੋਂ ਕਣਕ ਪੈਦਾ ਹੁੰਦੀ ਹੈ। ਮਿੱਟੀ ਦੇ ਸੂਖਸ਼ਮ ਤੱਤ ਉਸ ਆਟੇ ਵਿੱਚ ਨੇ। ਉਹਦੇ ਵਿੱਚ ਅਗਨੀ ਤੱਤ ਵੀ ਹੈ, ਕਿਉਂਕਿ ਅਗਨੀ ਉਹਨੇ ਸੂਰਜ ਵਿੱਚੋਂ ਖਿੱਚੀ ਹੈ ਜਦੋਂ ਕਣਕ ਪੱਕਦੀ ਹੈ। ਇਸ ਲਈ ਜਿਨ੍ਹਾਂ ਦੇਸ਼ਾਂ ਵਿੱਚ ਧੁੱਪ ਘੱਟ ਨਿਕਲਦੀ ਹੈ ਉਹਦੇ ਅਨਾਜ ਵਿੱਚ, ਉਹਦੀ ਕਣਕ ਵਿੱਚ ਅਗਨੀ ਤੱਤ ਘੱਟ ਹੁੰਦਾ ਹੈ, ਐਨਰਜੀ ਘੱਟ ਹੁੰਦੀ ਹੈ। ਮਿੱਟੀ ਬਹੁਤ ਹੈ ਉਹਦੇ ਵਿੱਚ, ਕਿਉਂਕਿ ਮਿੱਟੀ ਤਾਂ ਉਹਨੇ ਜ਼ਮੀਨ ਵਿੱਚੋਂ ਲੈਣੀ। ਬ੍ਰਹਿਮੰਡ ਵਿੱਚੋਂ ਉਹਦੇ ਅਗਨੀ ਤੱਤ ਘੱਟ ਹੈ। ਫਿਰ ਉਹ ਚੰਦਰਮਾ ਦੇ ਵਿੱਚੋਂ ਵੀ ਕੁਝ ਵਿਸ਼ੇਸ਼ ਤਰ੍ਹਾਂ ਦੇ ਤੱਤ ਖਿੱਚਦਾ, ਉਹ ਜਿਹੜੀ ਕਣਕ ਹੈ, ਅਨਾਜ ਜਿਹੜਾ। ਤਾਂ ਰੋਟੀ ਦੇ ਵਿੱਚ ਅਗਨੀ ਤੱਤ ਹੈ, ਮਿੱਟੀ ਹੈ, ਪਾਣੀ ਅਸੀਂ ਉੱਤੋਂ ਪੀ ਲੈਂਦੇ ਹਾਂ, ਤੀਜਾ ਤੱਤ ਉਹ ਚਲਾ ਗਿਆ ਅੰਦਰ, ਹਵਾ ਅਸੀਂ ਸਵਾਸ ਦੁਆਰਾ ਲੈ ਰਹੇ ਹਾਂ, ਅਤੇ ਜਿਹੜਾ ਆਕਾਸ਼ ਤੱਤ ਹੈ ਉਹਦਾ ਸੰਬੰਧ ਹੈ ਐਨਰਜੀ ਨਾਲ। ਸਾਡੇ ਵਿੱਚ ਜਿਹੜੀ ਐਨਰਜੀ ਚੱਲਦੀ ਹੈ ਉਹ ਸਿੱਧੀ ਖਿੱਚ ਲੈਂਦਾ ਸਰੀਰ ਬਾਹਰੋਂ। ਹੁਣ ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਅਤੇ ਤੁਸੀਂ ਇੱਕ ਦਿਨ ਇਹਦੇ ਤੱਤ ਬੰਦ ਕਰ ਦਿਓ ਵੀ ਇਹਨੂੰ ਰੋਟੀ ਨਾ ਦਿਓ। ਰੋਟੀ ਬੰਦ ਹੋਈ ਤਾਂ ਮਿੱਟੀ ਤੱਤ ਬੰਦ ਹੋ ਗਿਆ, ਅਗਨੀ ਬੰਦ ਹੋਈ, ਦੂਸਰੇ ਦਿਨ ਉੱਠੇਗਾ ਨਹੀਂ ਸਰੀਰ। ਤਾਂ ਇੱਕ ਬੜਾ ਵੱਡਾ ਫਾਰਮੂਲਾ ਹੈ, ਸੂਤਰ ਹੈ, ਕਿ ਜੇ ਸਾਡਾ ਸਰੀਰ ਇਹਨਾਂ ਤੱਤਾਂ ਤੋਂ ਬਣਿਆ ਅਤੇ ਅਸੀਂ ਇਹਨੂੰ ਬੰਦ ਕਰਨੇ ਆ, ਨਹੀਂ ਖਾਂਦੇ, ਸਰੀਰ ਮੰਜੀ 'ਤੇ ਪੈ ਜਾਂਦਾ। ਅਤੇ ਫਿਰ ਜਿਹੜੀ ਸਾਡੀ ਜਿੰਦ ਹੈ ਨਾ, ਉਹ ਬਣੀ ਇਹ ਸ਼ਬਦ ਵਿੱਚੋਂ, ਨਾਮ ਵਿੱਚੋਂ। ਜਦੋਂ ਅਸੀਂ ਉਹਨੂੰ ਬੰਦ ਕਰ ਦਿੱਤਾ, ਉਹ ਅੰਦਰਲਾ ਬਿਮਾਰ ਪੈ ਗਿਆ, ਅੰਦਰਲਾ ਰੋਗੀ ਹੈ। ਮਰਦਾ ਤਾਂ ਉਹ ਹੈ ਨਹੀਂ, ਕਿਉਂਕਿ ਆਤਮਾ ਦਾ ਧਰਮ ਮੌਤ ਹੈ ਨਹੀਂ, ਹੈ ਮਰ ਤਾਂ ਸਕਦੀ ਨਹੀਂ, ਬਸ ਅਧਮੋਈ ਜਿਹੀ ਹੋ ਜਾਂਦੀ ਹੈ, ਜਿਵੇਂ ਖੁਰਾਕ ਨਾ ਮਿਲੇ ਕਿਸੇ ਨੂੰ। ਤਾਂ ਧਰਮ ਕੀ ਹੈ, ਕਿਉਂ ਕਿਹਾ ਜਾਂਦਾ ਵੀ ਨਾਮ ਜ਼ਰੂਰੀ ਹੈ? ਵੈਸੇ ਬਹੁਤੇ ਧਰਮਾਂ ਨੇ ਨਹੀਂ ਕਿਹਾ ਵੀ ਨਾਮ ਜ਼ਰੂਰੀ, ਉਹਨਾਂ ਨੇ ਜਿਹੜੇ ਉਹਨਾਂ ਦੇ ਪੁਰੋਹਿਤ ਸਨ, ਪੰਡਿਤ ਸਨ, ਉਹਨਾਂ ਨੇ ਕਹਿ ਦਿੱਤਾ ਵੀ ਸੰਸਾਰ ਨੂੰ ਤੁਸੀਂ ਕੰਮ ਕਰੋ, ਅਸੀਂ ਤੁਹਾਡਾ ਨਾਮ ਜਪਣਿਆ, ਤੁਸੀਂ ਪੈਸੇ ਇੱਥੇ ਰੱਖ ਜਾਓ, ਤੁਹਾਨੂੰ ਕੋਈ ਲੋੜ ਨਹੀਂ ਹੈ। ਔਰ ਇਸ ਤਰ੍ਹਾਂ ਦੇ ਪੰਡਿਤ ਸਾਡੇ ਵਿੱਚ ਵੀ ਆ ਗਏ। ਇੱਕ ਸੱਜਣ ਨੇ ਮੈਨੂੰ ਦੱਸਿਆ ਪਿੱਛੇ ਇੱਥੇ ਹੋਰ ਕਿਸੇ ਸ਼ਹਿਰ ਵਿੱਚ, ਟੋਰਾਂਟੋ ਵਿੱਚ, ਵੈਸੇ ਉਹ ਕੇਸ ਕੱਟੇ ਹੋਏ ਸਨ ਉਸ ਨੌਜਵਾਨ ਨੇ, ਪਰ ਉਹ ਸੁਣਦਾ ਸੁਣਦਾ ਉਹਦੇ ਮਨ ਵਿੱਚ ਕੁਝ ਗੱਲਾਂ ਫਿੱਟ ਬੈਠ ਗਈਆਂ, ਸ਼ਰਧਾਲੂ ਹੋ ਗਿਆ। ਤਾਂ ਮੈਂ ਇਹਦੇ ਉੱਤੇ ਜ਼ੋਰ ਦਿੱਤਾ ਵੀ ਜਿਹੜਾ ਸਿਮਰਨ ਜਾਂ ਬਾਣੀ ਹੈ ਇਹ ਹਰ ਇੱਕ ਬੰਦੇ ਵਾਸਤੇ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਮਨੁੱਖ ਅਧੂਰਾ ਹੈ। ਬਾਣੀ ਵਿੱਚ ਸ਼ਬਦ ਆਉਂਦੇ ਨੇ। ਜਦੋਂ ਕਈ ਦਿਨ ਵਿਸ਼ਾ ਚੱਲਿਆ ਅਤੇ ਉਹ ਮੇਰੇ ਕੋਲ ਇੱਕ ਦਿਨ ਆ ਗਿਆ, ਕਹਿਣ ਲੱਗੇ ਸਾਡੇ ਕੋਲ ਇੱਕ ਕੋਈ ਸੱਜਣ ਆਏ ਸਨ, ਉਹ ਵੀ ਵਿਚਾਰਕ ਸਨ, ਉਹ ਵੀ ਕਥਾਵਾਚਕ ਸਨ, ਜਾਂ ਸੰਤ ਵੀ ਹੋਣਗੇ ਪਤਾ ਨਹੀਂ। ਕਹਿੰਦੇ ਉਹਨਾਂ ਨੇ ਸਾਨੂੰ, ਅਸੀਂ ਪੁੱਛਿਆ ਵੀ ਅਸੀਂ ਕੀ ਜਪੀਏ, ਅਸੀਂ ਬਾਣੀ ਪੜ੍ਹੀਏ। ਕਹਿਣ ਲੱਗੇ ਨਹੀਂ, ਤੁਹਾਨੂੰ ਕੀ ਲੋੜ ਬਾਣੀ ਪੜ੍ਹਨ ਦੀ, ਤੁਸੀਂ ਸੰਸਾਰੀ ਬੰਦੇ ਹੋ, ਤੁਸੀਂ ਕੰਮ ਕਰਿਆ ਕਰੋ, ਰੱਜ ਕੇ ਰੋਟੀ ਖਾਇਆ ਕਰੋ, ਸਮਿਆ ਕਰੋ, ਨਾਮ ਅਸੀਂ ਜਪ ਲਾਂਗੇ, ਆਪੇ ਤੁਹਾਨੂੰ ਦੇ ਦਿਆਂਗੇ, ਤੁਸੀਂ ਪਰਵਾਹ ਨਾ ਕਰੋ। ਮੈਂ ਕਿਹਾ ਵੀ ਤੁਹਾਨੂੰ ਚੰਗੇ ਬਹੁਤ ਲੱਗੇ ਹੋਣਗੇ। ਕਹਿਣ ਲੱਗੇ ਬਿਲਕੁਲ ਬਹੁਤ ਵਧੀਆ ਲੱਗੇ ਨੇ, ਜਿਹੜਾ ਕਵੀ ਇਹ ਵੀ ਕੁਝ ਨਾ ਕਰੋ ਚੰਗਾ ਤਾਂ ਲੱਗੇਗਾ, ਜਿਹੜਾ ਤੁਹਾਨੂੰ ਕਵੇ ਉੱਠ ਕੇ ਕੰਮ ਕਰੋ ਕਿੱਥੇ ਚੰਗਾ ਲੱਗੇਗਾ। ਜਿਹਨੇ ਕਹਿਣਾ ਤੁਸੀਂ ਲੰਮੇ ਪੈਰੋ, ਪਰਵਾਹ ਨਾ ਕਰੋ, ਅਸੀਂ ਤੁਹਾਨੂੰ ਤਾਰ ਦਿਆਂਗੇ ਅੱਗੇ ਜਾ ਕੇ। ਇਹ ਵੀ ਤਸੱਲੀ ਦਿੱਤੀ ਜਾਂਦੀ ਹੈ ਕਿ ਤੁਸੀਂ ਕੋਈ ਨਾ ਕਰੋ ਪਰਵਾਹ, ਬਾਅਦ ਵਿੱਚ ਅਰਦਾਸ ਹੋ ਜਾਏਗੀ ਸੱਚਖੰਡ ਵਿੱਚ, ਪ੍ਰਵਾਨ ਕਰਨਾ ਇਹਨੂੰ ਜੀ, ਬਸ ਸਾਰੀ ਉਮਰ ਭਾਵੇਂ ਉਹ ਸ਼ਰਾਬ ਪੀਂਦਾ ਰਿਹਾ ਹੋਵੇ। ਤਾਂ ਇਸ ਤਰ੍ਹਾਂ ਦਾ ਧੋਖਾ ਵੀ ਦਿੱਤਾ ਗਿਆ ਧਰਮ ਦੇ ਨਾਂ 'ਤੇ। ਪਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਦਸਾਂ ਪਾਤਸ਼ਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਔਰ ਜਿਨ੍ਹਾਂ ਗੁਰਮੁਖਾਂ ਰੱਬ ਦੇ ਪਿਆਰਿਆਂ ਨੇ ਇਸ ਬਾਣੀ ਨੂੰ ਕਮਾਇਆ, ਉਹਨਾਂ ਕਿਹਾ ਨਹੀਂ ਤੁਹਾਨੂੰ ਸਾਧ ਸੰਗਤ ਵਿੱਚੋਂ ਸਹਾਇਤਾ ਮਿਲ ਜਾਏਗੀ, ਸਪੋਰਟ ਮਿਲੇਗੀ, ਆਸਰਾ ਮਿਲੇਗਾ ਨਾਮ ਜਪਣ ਵਿੱਚ, ਬਾਣੀ ਪੜ੍ਹਨ ਵਿੱਚ, ਧਰਮ ਕਮਾਉਣ ਵਿੱਚ। ਪਰ ਤੁਸੀਂ ਖੁਦ ਤੁਰੋ। ਗੁਰੂ ਤਾਂ ਉਂਗਲ ਫੜਨ ਵਾਲਾ ਹੈ, ਜਿਵੇਂ ਮਾਂ ਬੱਚੇ ਨੂੰ ਤੋਰਦੀ ਹੈ, ਪਰ ਪੈਰ ਤੇ ਬੱਚੇ ਦੇ ਵੀ ਕੰਮ ਕਰਦੇ ਨਾ। ਤੁਸੀਂ ਆਪ ਵੀ ਕਰੋ, ਤੁਸੀਂ ਪੈਰ ਲਾਓ ਜ਼ਮੀਨ 'ਤੇ, ਸ਼ੁਰੂ ਕਰੋ, ਥੋੜ੍ਹਾ ਕਰੋ, ਬਹੁਤਾ ਨਹੀਂ। ਤਾਂ ਇਹ ਰਿਆਇਤ ਸਤਿਗੁਰਾਂ ਨੇ ਗ੍ਰਿਸਤੀ ਨੂੰ ਕੀਤੀ ਹੈ ਕਿ ਜੇ ਉਹ ਅੱਧਾ ਘੰਟਾ ਕਰੇਗਾ ਤਾਂ ਉਹਦੇ ਪ੍ਰਵਾਨ ਜ਼ਿਆਦਾ ਘੰਟੇ ਹੋ ਜਾਣਗੇ। ਇਹ ਹੈ ਰਿਆਇਤ। ਗੁਰੂ ਨਾਲ ਤੁਰਨ ਦਾ ਇਹ ਫਾਇਦਾ ਹੈ ਕਿ ਘੱਟ ਕਰੋ, ਲਾਭ ਜ਼ਿਆਦਾ ਹੈ। ਇਹ ਇੰਸ਼ੋਰੈਂਸ ਸਿਸਟਮ ਹੈ ਸਿੱਖੀ ਦਾ ਜਿਹੜਾ ਮਸਲਾ ਹੈ ਕਿ ਤੁਸੀਂ ਦਾਖਲ ਕਰਦੇ ਹੋ, ਛੋਟੀ ਛੋਟੀ ਕਿਸ਼ਤ ਦਿੰਦੇ ਰਹੋ। ਜੇ ਤਾਂ ਕਿਸ਼ਤਾਂ ਪੂਰੀਆਂ ਕਰ ਗਏ ਤਾਂ ਵੀ ਤੁਹਾਨੂੰ ਜ਼ਿਆਦਾ ਮਿਲ ਜਾਏਗਾ, ਜੇ ਵਿੱਚ ਰਹਿ ਗਿਆ ਤਾਂ ਵੀ ਤੁਸੀਂ ਉਸ ਖਾਤੇ ਵਿੱਚ ਆ ਗਏ, ਤੁਹਾਨੂੰ ਪੂਰਾ ਵਾਪਸ ਹੋ ਜਾਏਗਾ। ਇਹ ਹੈ ਗੁਰੂ ਨਾਨਕ ਦੇ ਘਰ ਦਾ। ਤਾਂ ਮੈਂ ਜਿਹੜਾ ਵਿਸ਼ਾ ਲੈ ਰਿਹਾ ਸੀ ਕਿ ਜਿਵੇਂ ਸਰੀਰ ਸਾਡਾ ਬਣਿਆ ਮਿੱਟੀ ਵਿੱਚੋਂ, ਅੱਗ ਵਿੱਚੋਂ, ਸਾਨੂੰ ਰੋਜ਼ ਚਾਹੀਦੀ ਬਾਹਰੋਂ, ਅਸੀਂ ਬੰਦ ਕਰੀਏ ਤਾਂ ਸਰੀਰ ਕਮਜ਼ੋਰ ਪੈ ਜਾਏਗਾ। ਇਸੇ ਤਰ੍ਹਾਂ ਜਿਹੜੀ ਸਾਡਾ ਅੰਦਰਲਾ ਹਿੱਸਾ, ਜਿਹੜੀ ਆਤਮਾ ਹੈ, ਜਿਹੜੀ ਜੋਤ ਹੈ, ਜਾਂ ਚੇਤਨਾ ਕਹੀਏ, ਜਾਂ ਮਨ ਹੈ, ਕੁਝ ਵੀ ਕਹਿ ਲਓ, ਉਹ ਸਾਰਾ ਜਿਹੜਾ ਉਹ ਰਿਲੇਟਡ ਹੋਇਆ, ਜੁੜਿਆ ਹੋਇਆ, ਉਹਦੇ ਰਿਲੇਸ਼ਨ ਨੇ ਸ਼ਬਦ ਨਾਲ, ਨਾਮ ਨਾਲ। ਤਾਂ ਜਦੋਂ ਉਹਨੂੰ ਬਾਹਰੋਂ ਨਾਮ ਮਿਲੇਗਾ ਤਾਂ ਸਰੀਰ ਨੂੰ ਸਰੀਰ ਦੀ ਖੁਰਾਕ ਮਿਲੇਗੀ, ਬੰਦਾ ਦੋਵਾਂ ਪਾਸਿਓਂ ਤੰਦਰੁਸਤ ਹੋ ਜਾਏਗਾ, ਅੰਦਰੋਂ ਵੀ ਅਤੇ ਬਾਹਰੋਂ ਦੋਵਾਂ ਪਾਸਿਓਂ ਤਾਕਤ ਆ ਜਾਏਗੀ। ਤਾਂ ਨਿਰਸੰਦੇਹ ਹਰ ਇੱਕ ਵਿਅਕਤੀ ਨੂੰ ਅੰਦਰ ਨਾਮ ਦੀ ਰੋਜ਼ ਲੋੜ ਹੈ। ਔਰ ਇਹਦਾ ਅਰਥ ਇਹ ਨਹੀਂ ਵੀ ਉਹ ਨਾਮ 24 ਘੰਟੇ ਬੈਠਾ ਰਹੇ ਚੌਂਕੜਾ ਮਾਰ। ਗੁਰੂ ਸਾਹਿਬ ਨੇ ਉਹਦਾ ਸਿਧਾਂਤ ਘੜ ਦਿੱਤਾ ਵੀ ਤੂੰ ਸਵੇਰੇ ਸਮਾਂ 1 ਘੰਟਾ ਲਾ, ਬਾਕੀ 23 ਘੰਟੇ ਤੇਰੇ ਸਫਲ ਹੋਣਗੇ, ਜਾਂ ਅੱਧਾ ਲਾ ਜਿੰਨਾ ਤੂੰ ਸ਼ੁਰੂ ਕਰ ਸਕਣਾ, 5 ਮਿੰਟ ਤੋਂ ਸ਼ੁਰੂ ਕਰ, ਜਾਂ ਦਿਨ ਵਿੱਚ ਛੋਟੀ ਛੋਟੀ ਕਰ, ਜਦੋਂ ਤੇਰਾ ਸਮਾਂ ਮਿਲੇ ਉਦੋਂ ਹੀ ਤੂੰ ਇਸ ਨੂੰ ਕਰ ਸਕਣਾ। ਇਹ ਤਾਂ ਜੀਵਨ ਹੈ, ਇਹ ਤਾਂ ਧਰਮ ਦਾ ਮਨੋਰਥ ਹੈ। ਧਰਮ ਸਿਰਫ ਇਹਨਾਂ ਗੱਲਾਂ ਵਿੱਚ ਭਟਕਾ ਦਿੱਤਾ ਗਿਆ ਵੀ ਆਓ ਜਾਓ ਅਤੇ ਪ੍ਰਸ਼ਾਦ ਕਰਾਓ, ਇੱਥੋਂ ਤੱਕ ਗੱਲ ਸੀਮਤ। ਇਹ ਚੀਜ਼ਾਂ ਉਹਨੂੰ ਸਪੋਰਟ ਕਰਦੀਆਂ ਨੇ। ਜੇ ਬਰਾਤ ਸਾਰੀ ਹੋਵੇ, ਲਾੜਾ ਹੋਵੇ, ਅਤੇ ਬਰਾਤ ਵੀ ਚੰਗੀ ਲੱਗਦੀ ਹੈ। ਜੇ ਵਿੱਚ ਲਾੜਾ ਹੀ ਨਹੀਂ ਜਿਹਦਾ ਵਿਆਹ ਹੋਣਾ, ਨਾਮ ਅਤੇ ਸਿਮਰਨ ਅਤੇ ਨਿਤਨੇਮ ਤਾਂ ਹੈ ਹੀ ਨਹੀਂ, ਤਾਂ ਫਿਰ ਉਹਦਾ ਬਾਕੀ ਕਰਮਾਂ ਦਾ ਕੀ ਕਰਾਂਗੇ। ਬਰਾਤ ਚੰਗੀ ਹੈ, ਕਰਮ ਚੰਗੇ ਨੇ, ਦੇਗ ਕਰਾਓ, ਗੁਰੂ ਧਾਮਾਂ ਦੀ ਯਾਤਰਾ ਕਰੋ, ਗੁਰੂ ਅੱਗੇ ਅਰਦਾਸ ਕਰੋ, ਜੋ ਕੁਝ ਤੁਹਾਨੂੰ ਦੁੱਖ ਸੁੱਖੇ ਜੀਵਨ ਦੀ ਲੋੜ ਹੈ, ਤੰਦਰੁਸਤੀ ਚਾਹੀਦੀ ਹੈ, ਕਾਰੋਬਾਰ ਨਹੀਂ ਚੱਲਦਾ, ਕੁਝ ਵੀ ਹੋਵੇ, ਉਹ ਸਿੱਖ ਆਪਣੇ ਗੁਰੂ ਤੋਂ ਹੀ ਮੰਗੇਗਾ ਨਾ, ਹੋਰ ਤਾਂ ਕਿਤੇ ਉਹ ਮੰਗਣਾ ਨਹੀਂ। ਪਰ ਕਿਤੇ ਭੁਲੇਖਾ ਨਾ ਪੈ ਜਾਵੇ ਵੀ ਇਹ ਮੰਗਣਾ ਹੀ ਸਿੱਖੀ ਹੈ। ਹਜ਼ੂਰ ਨੇ ਕਿਹਾ ਵੀ ਤੂੰ, ਤੈਨੂੰ ਜੋ ਚਾਹੀਦਾ ਮੈਨੂੰ ਦੱਸ, ਪਰ ਜੋ ਮੈਂ ਤੈਨੂੰ ਕਹਿੰਦਾ ਉਹ ਵੀ ਤਾਂ ਕਰ, ਤੂੰ ਤੂੰ ਆਪਣੀ ਤਾਂ ਮੈਨੂੰ ਸੁਣਾਈ ਜਾਂਦਾ, ਤੇਰੀ ਲਿਸਟ ਆਪਣੀ ਤਾਂ ਬਹੁਤ ਲੰਬੀ, ਪਰ ਇਹ ਕਿਵੇਂ ਦਾ ਨਿਆਂ ਹੈ ਕਿ ਤੂੰ ਆਪਣੀ ਸਾਰੀ ਲਿਸਟ ਕਹਿ ਜਾਂਦਾ, ਮੇਰੀ ਤੂੰ ਇੱਕ ਗੱਲ ਵੀ ਨਹੀਂ ਸੁਣਦਾ, ਇਹ ਤਾਂ ਅਨਿਆਂ ਹੈ ਅਤੇ ਦੁੱਖ ਹੈ। ਤੂੰ ਆਪਣੀ ਗੱਲ ਮੈਨੂੰ ਸੁਣਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਜਿਹੜਾ ਤੈਨੂੰ ਦੁੱਖ ਹੈ ਤੂੰ ਮੈਨੂੰ ਦੱਸ, ਸਤਿਗੁਰੂ ਕਹਿੰਦੇ ਨੇ। ਤੂੰ ਆਪਣੀ ਬਿਰਥਾ ਦੇ ਅਰਥ ਨੇ ਦਰਦ, ਤੂੰ ਆਪਣੀ ਦਰਦ ਮੇਰੇ ਨਾਲ ਸਾਂਝੀ ਕਰ, ਪਰ ਤੇਰਾ ਤਾਂ ਇਹ ਰਿਵਾਜ਼ ਬਣ ਗਿਆ ਤੂੰ ਆਪਣੀ ਦਰਦ 'ਤੇ ਮੈਨੂੰ ਕਹਿ ਜਾਂਦਾ, ਪਰ ਜਦੋਂ ਮੈਂ ਤੈਨੂੰ ਵਾਪਸੀ ਕਹਿੰਦਾ ਕੁਝ ਵੀ ਆਹ ਵੀ ਕਰਨਾ ਚਾਹੀਦਾ, ਉਦੋਂ ਕਹਿੰਦਾ ਜੀ ਇਹ ਤਾਂ ਬੰਦੇ ਰੱਖੇ ਹੋਏ ਨੇ, ਤਨਖਾਹ 'ਤੇ ਆਪੇ ਕਰ ਲੈਣਗੇ, ਸਾਡਾ ਥੋੜ੍ਹੀ ਕੰਮ ਹੈ ਸਿੱਖੀ ਕਮਾਉਣੀ, ਇਹ ਉਹਨਾਂ ਨੂੰ ਕਹੋ ਤੁਸੀਂ ਦੂਜੇ ਸਿੱਖਾਂ ਨੂੰ, ਇਹ ਸਾਡਾ ਕੰਮ ਨਹੀਂ ਹੈ। ਇਸ ਲਈ ਇਹ ਅਧੂਰਾ ਹੈ ਧਰਮ, ਬਿਲਕੁਲ ਅੱਧਾ ਹੈ, ਨਿਕੰਮਾ ਹੈ। ਸੰਬੰਧ ਤਾਂ ਹੈ ਗੁਰੂ ਨਾਲ, ਸਿੱਖ ਗੁਰੂ ਨੂੰ ਆਪਣੀ ਗੱਲ ਕਵੇ ਅਤੇ ਗੁਰੂ ਨੂੰ ਕਵੇ ਤੁਸੀਂ ਦੱਸੋ ਕੀ ਕਰਨਾ ਹੈ, ਗੁਰੂ ਬੋਲੇ ਅਤੇ ਸਿੱਖ ਸੁਣੇ ਪਿਆਰ ਨਾਲ, ਸੰਬੰਧ ਦੁਵੱਲੀ ਹੋ ਗਿਆ, ਦੋਵਾਂ ਪਾਸਿਓਂ ਗੱਲ ਸ਼ੁਰੂ ਹੋ ਗਈ, ਇਸ ਤਰ੍ਹਾਂ ਸਹਿਜੇ ਸਹਿਜੇ ਨੇੜਤਾ ਵੱਧਦੀ ਗਈ, ਅਤੇ ਜਦੋਂ ਸਿੱਖ ਗੁਰੂ ਦੇ ਬਿਲਕੁਲ ਨੇੜੇ ਆ ਗਿਆ, ਨਜ਼ਦੀਕਤਾ ਹੋ ਗਈ, ਅਤੇ ਗੁਰੂ ਦਾ ਇੱਕ ਸੁਭਾਅ ਹੈ ਕਿ ਜਿਉਂ ਜਿਉਂ ਬੰਦਾ ਉਹਦੇ ਨੇੜੇ ਜਾਂਦਾ ਤਿਉਂ ਤਿਉਂ ਉਸ ਸਿੱਖ ਨੂੰ ਆਪਣੇ ਵਰਗਾ ਬਣਾਉਣਾ ਸ਼ੁਰੂ ਕਰ ਦਿੰਦਾ ਜਿਵੇਂ ਦਾ ਗੁਰੂ ਹੈ। ਇਹ ਉਹਦੇ ਵਿੱਚ ਖਾਸੀਅਤ ਹੈ। ਜਦੋਂ ਨੇੜਤਾ ਬਿਲਕੁਲ ਹੋ ਗਈ, ਉੱਥੇ ਤਾਂ ਫਿਰ ਪਹਿਚਾਨਣਾ ਹੀ ਔਖਾ ਹੋ ਜਾਂਦਾ ਕਿ ਇਹ ਸਿੱਖ ਹੈ ਕਿ ਗੁਰੂ ਹੈ, ਸਮਝ ਨਹੀਂ ਆਉਂਦੀ। ਕਈ ਵਾਰੀ ਭੁਲੇਖਾ ਪੈ ਜਾਂਦਾ, ਕਈ ਵਾਰੀ ਆਦਮੀ ਭੁਲੇਖੇ ਵਿੱਚ ਪੈਂਦਾ ਵੀ ਇਹ ਕਿਤੇ ਗੁਰੂ ਤਾਂ ਨਹੀਂ ਹੁੰਦਾ, ਸਿੱਖ ਹੀ ਹੈ। ਸਰੀਰ ਸਿੱਖ ਦਾ ਹੁੰਦਾ ਪਰ ਗੁਣ ਗੁਰੂ ਵਾਲੇ ਆ ਜਾਂਦੇ ਉਹਦੇ ਵਿੱਚ, ਉਹਨੂੰ ਕੋਈ ਪਹਿਚਾਨੇ। ਅਸਲ ਵਿੱਚ ਪੂਰਨਤਾ ਹੈ ਹੀ ਉਦੋਂ ਇਸ ਮਾਰਗ 'ਤੇ ਜਦੋਂ ਬੰਦੇ ਦੀ ਪਹਿਚਾਣ ਬਦਲ ਜਾਏ, ਪਹਿਚਾਣ ਨਾ ਆਵੇ। ਕਬੀਰ ਸਾਹਿਬ ਕਹਿੰਦੇ ਉਦਣ ਗੱਲ ਮੁੱਕਦੀ ਹੈ ਜਿੱਦਣ ਕਬੀਰ ਦੀ ਪਹਿਚਾਣ ਨਾ ਆਵੇਗੀ ਲੋਕਾਂ ਨੂੰ। ਪਹਿਚਾਣ ਨਾ ਆਵੇਗੀ, ਭੁਲੇਖਾ ਸ਼ੁਰੂ ਹੋ ਜਾਏਗਾ। ਕਿਹੜਾ ਭੁਲੇਖਾ? ਕਬੀਰ ਸਾਹਿਬ ਕਹਿੰਦੇ ਹੁਣ ਲੋਕਾਂ ਨੂੰ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਵੀ ਇਹ ਕਬੀਰ ਹੈ ਕਿ ਰੱਬ ਹੈ, ਇਹ ਕੌਣ ਹੈ? ਭੁਲੇਖਾ ਪੈਣਾ ਸ਼ੁਰੂ ਹੋ ਗਿਆ। ਉਹਨਾਂ ਦੇ ਸਲੋਕਾਂ ਵਿੱਚ ਇੱਕ ਸਲੋਕ ਆਉਂਦਾ ਹੈ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਕਿਸੇ ਨੂੰ ਪਹਿਚਾਣ ਹੀ ਕੋਈ ਨਹੀਂ ਆਉਂਦੀ। ਪਰ ਇਹ ਕਦੋਂ ਹੋਇਆ? ਜਦੋਂ ਕਬੀਰ ਸਾਹਿਬ ਪਰਮਾਤਮਾ ਦੇ ਸਿੰਘਾਸਨ ਤੱਕ ਚਲੇ ਗਏ ਜਿੱਥੇ ਉਹ ਬੈਠਾ ਹੋਇਆ, ਜਦੋਂ ਸਿੱਖ ਗੁਰੂ ਦੇ ਸਿੰਘਾਸਨ 'ਤੇ ਚਲਾ ਗਿਆ। ਸਿੰਘਾਸਨ 'ਤੇ ਜਾਣ ਦਾ ਮਤਲਬ ਇਹ ਨਹੀਂ ਕਿ ਉਹ ਗੁਰੂ ਵਾਲੀ ਥਾਂ 'ਤੇ ਬੈਠ ਕੇ ਗੁਰੂ ਬਣੇ। ਸਿੰਘਾਸਨ 'ਤੇ ਚੜ੍ਹਨ ਦਾ ਮਤਲਬ ਹੈ ਕਿ ਜੋ ਸੁਭਾਅ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਸਿੱਖ ਵਿੱਚ ਆ ਗਿਆ ਹੈ। ਸਿੱਖ ਇੱਧਰੋਂ ਬਾਣੀ ਪੜ੍ਹਦਾ ਹੈ ਕਿ ਨਾਲ ਨਾਲ ਹੀ ਉਹਦੇ ਅੰਦਰੋਂ ਜੀਵਨ ਫੁੱਟ ਫੁੱਟ ਕੇ ਉਹਨੂੰ ਦੱਸਦਾ ਵੀ ਇਹ ਜਿੰਨੀ ਗੁਰਬਾਣੀ ਤੇਰੇ ਵਿੱਚ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਦਣ ਸਾਡੇ ਸੁਭਾਅ ਵਿੱਚ ਆ ਜਾਏਗੀ, ਉਸ ਦਿਨ ਸਮਝ ਲੈਣਾ ਅਸੀਂ ਸਿੱਖ ਹੋ ਗਏ। ਉਹ ਬਾਣੀ ਸਾਡੇ ਵਿੱਚ ਵਰਤਣ ਲੱਗ ਪਈ, ਜੀਵਨ ਵਿੱਚ ਪ੍ਰੈਕਟੀਕਲ ਹੋ ਗਿਆ, ਥਿਉਰੀ ਨਹੀਂ ਰਹੀ। ਸਾਡੇ ਵਿੱਚ ਉਹ ਹੰਢਾਈ ਗਈ ਚੀਜ਼, ਉਹਨੂੰ ਅਸੀਂ ਮਾਣਿਆ। ਜਿੰਨਾ ਚਿਰ ਅਸੀਂ ਉਸਦਾ ਰੂਪ ਨਹੀਂ ਧਾਰਨ ਕਰਦੇ ਉਨਾ ਚਿਰ ਅਧੂਰਾਪਣ ਬਣਿਆ ਰਹੇਗਾ, ਅਤੇ ਅਧੂਰਾਪਣ ਦੁੱਖ ਹੈ, ਅਧੂਰਾਪਣ ਬੇਚੈਨੀ ਹੈ, ਅਧੂਰਾਪਣ ਚਿੰਤਾ ਹੈ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅੱਧੀ ਕੋਈ ਵੀ ਚੀਜ਼ ਹੈ ਦੁਖਦਾਈ ਹੈ, ਅੱਧਾ ਕੁਝ ਵੀ ਕਰੋ, ਅੱਧੇ ਸੌਂ ਜਾਓ, ਅੱਧੀ ਨੀਂਦ ਛੱਡ ਕੇ ਉੱਠੋ, ਦੁਖਦਾਈ ਹੈ, ਸਾਰਾ ਦਿਨ ਸਿਰ ਦੁਖੇਗਾ। ਕਿਉਂਕਿ ਨੀਂਦ ਸ਼ੁਰੂ ਕੀਤੀ ਸੀ ਵਿੱਚ ਹੀ ਟੁੱਟ ਗਈ, ਸਾਰਾ ਦਿਨ ਆਦਮੀ ਡਿੱਗਦਾ ਰਹੇਗਾ। ਅਧੂਰੀ ਹੈ, ਅੱਧੀ ਹੈ। ਜੇ ਅੱਧੀ ਨੀਂਦ ਸਾਰਾ ਦਿਨ ਦੁਖਦਾਈ ਰੱਖਦੀ ਏ, ਅੱਧਾ ਧਰਮ ਸਾਰੀ ਜ਼ਿੰਦਗੀ ਦੁਖੀ ਰੱਖਦਾ ਹੈ। ਧਰਮ ਕੀਤਾ ਵੀ ਸੀ ਸ਼ੁਰੂ, ਅੱਧ ਵਿੱਚ ਹੀ ਛੱਡਦਾ, ਅੱਧਾ ਕੀਤਾ ਅੱਧਾ ਨਹੀਂ ਕੀਤਾ, ਮਨ ਕੀਤਾ ਕਰ ਲਈ, ਚਲੋ ਥੋੜ੍ਹਾ ਜਿਹਾ ਕਰ ਲਈ, ਥੋੜ੍ਹਾ ਜਿਹਾ ਛੱਡ ਦਈ, ਇਹ ਕਰ ਲਈ। ਆਦਮੀ ਧਰਮ ਵਿੱਚ ਵੀ ਸੱਚ ਜਾਣੋ ਉਹ ਹੀ ਕਮਾਉਂਦਾ ਹੈ ਜੋ ਉਹਦੇ ਮਨ ਨੂੰ ਚੰਗਾ ਲੱਗਦਾ, ਬਾਕੀ ਚੀਜ਼ਾਂ ਛੱਡ ਦਿੰਦਾ ਹੈ, ਜਿਹਦੇ ਨਾਲ ਮਨ ਸਹਿਮਤ ਹੁੰਦਾ। ਤਾਂ ਇਹ ਤਾਂ ਇਸ ਤਰ੍ਹਾਂ ਜਿਵੇਂ ਹਕੀਮ ਡਾਕਟਰ ਦਵਾਈ ਦਿੰਦਾ, ਜਿਹੜੀ ਦਵਾਈ ਮਿੱਠੀ ਲੱਗਦੀ ਉਹ ਖਾ ਲਈ, ਦੂਜੀ ਸਿੱਟ ਦਿੱਤੀ, ਤਾਂ ਕੋਰਸ ਅਧੂਰਾ ਰਹਿ ਗਿਆ। ਤਾਂ ਉਹ ਚੀਜ਼ਾਂ ਵਿੱਚੋਂ ਛੱਡ ਦਿੱਤੀਆਂ, ਉਹ ਦਵਾਈ ਛੱਡ ਦਿੱਤੀ ਜਿਹਨੇ ਸੰਪੂਰਨਤਾ ਲਿਆਉਣੀ ਸੀ। ਗੁਰੂ ਦੇ ਉਹ ਹੀ ਤਾਂ ਉਪਦੇਸ਼ ਰੱਖ ਲਏ ਜੋ ਮੇਰੇ ਮਨ ਨਾਲ ਸੰਬੰਧਿਤ ਸਨ, ਜੋ ਮੈਨੂੰ ਚੰਗੇ ਲੱਗਦੇ ਸਨ। ਦੂਸਰੇ ਕਹਿੰਦੇ ਨਹੀਂ, ਮੈਨੂੰ ਮਾਫ਼ ਕਾਉਂਦੇ, ਤਾਂ ਹਜ਼ੂਰ ਕਹਿੰਦੇ ਕੋਈ ਗੱਲ ਨਹੀਂ, ਫਿਰ ਜਦੋਂ ਤੂੰ ਦਵਾਈ ਹੀ ਅੱਧੀ ਖਾਧੀ ਹੈ ਤਾਂ ਇਹਦੇ ਸਿੱਟੇ ਤੇਰੇ ਕੋਲ ਹੀ ਹੋਣਗੇ, ਇਹਦਾ ਨਤੀਜਾ ਤੇਰੀ ਝੋਲੀ ਵਿੱਚ ਹੀ ਰਹੇਗਾ, ਤਾਂ ਤੂੰ ਉਸ ਨੂੰ ਕਰ ਜੋ ਕੁਝ ਕਿਹਾ ਗਿਆ। ਤਾਂ ਅਧੂਰੀ ਨੀਂਦ ਦੁਖੀ ਰੱਖਦੀ ਹੈ, ਅੱਧੀ ਨੀਂਦ ਦੁਖੀ ਰੱਖੇਗੀ, ਅੱਧੀ ਪੱਕੀ ਹੋਈ ਰੋਟੀ ਪੇਟ ਵਿੱਚ ਦਰਦ ਕਰੇਗੀ, ਅੱਧੀ ਪੱਕ ਗਈ ਅੱਧੀ ਕੱਚੀ ਰਹਿ ਗਈ। ਇਸੇ ਤਰ੍ਹਾਂ ਅੱਧਾ ਧਰਮ ਬੰਦੇ ਨੂੰ ਦੁਖੀ ਰੱਖਦਾ ਹੈ, ਜਿਵੇਂ ਅੱਧੀ ਕੱਚੀ ਹੈ ਅੱਧੀ ਪੱਕੀ ਰੋਟੀ ਹੈ। ਅੱਧਾ ਮਕਾਨ ਰਹਿਣ ਦੇ ਲਾਇਕ ਨਹੀਂ ਹੈ, ਦਰਿੱਦਰ ਰੱਖਦਾ ਹੈ। ਤੁਸੀਂ ਅੱਧਾ ਭਾਂਡਾ ਮਾਂਜਦੇ ਹੋ, ਅੱਧਾ ਵਿੱਚ ਹੀ ਰਹਿਣ ਦਿਓ, ਉਹਦੇ ਵਿੱਚ ਪਾਣੀ ਪੀ ਕੇ ਵੇਖੋ ਕਿਵੇਂ ਲੱਗੇਗਾ, ਕੁਝ ਨਹੀਂ, ਬੇਸਵਾਦਾ ਹੋ ਜਾਏਗਾ। ਅੱਧਾਪਣ ਕੁਝ ਵੀ ਚੰਗਾ ਨਹੀਂ ਤਾਂ ਫਿਰ ਧਰਮ ਅੱਧਾ ਕਿਵੇਂ ਚੰਗਾ ਹੋਵੇਗਾ, ਉਹ ਵੀ ਤਾਂ ਕੰਮ ਨਹੀਂ ਦਏਗਾ ਨਾ। ਇਸ ਕਰਕੇ ਲੋਕ ਕਹਿੰਦੇ ਨੇ ਧਰਮ ਵਿੱਚੋਂ ਮਿਲਦਾ ਕੁਝ ਨਹੀਂ, ਬਿਲਕੁਲ ਗਲਤ, ਮਿਲਦਾ ਕਿਉਂ ਨਹੀਂ ਹੈ? 100% ਮਿਲਦਾ ਹੈ। ਅਸੀਂ ਕਹਿੰਦੇ ਹਾਂ ਧਰਮੀ ਹੋਏ ਹਾਂ, ਉਹ ਨਹੀਂ ਮਿਲਿਆ ਜੋ ਵਿੱਚ ਲਿਖਿਆ, ਸਾਡੀ ਗਲਤੀ ਹੈ। ਧਰਮ ਦੇ ਅਰਥ ਨੇ ਜੋ ਮਨੁੱਖ ਨੂੰ ਸੰਤੁਸ਼ਟ ਸੰਪੂਰਨ ਕਰਦਾ ਹੈ, ਅਤੇ ਜੇ ਅਸੀਂ ਸੰਪੂਰਨ ਨਹੀਂ ਹੋਏ ਫਿਰ ਕਿਤੇ ਪੜਚੋਲ ਕਰ ਲਈਏ ਧਰਮੀ ਹੋਏ ਨਹੀਂ, ਵੈਸੇ ਲੇਬਲ ਲਾ ਲਿਆ ਜੀਵਨ ਵਿੱਚ। ਧਰਮ ਦੇ ਅਰਥ ਹੀ ਇਹ ਨੇ, ਜਿਸ ਥਾਂ 'ਤੇ ਕੋਈ ਪਹੁੰਚ ਨਾ ਸਕੇ, ਕੁਝ ਹੋ ਨਾ ਸਕੇ ਕੁਝ, ਅਤੇ ਉਦੋਂ ਪਹਿਲਾਂ ਪਹਿਲਾਂ ਫਿਰ ਸਾਨੂੰ ਉਹ ਚੀਜ਼ਾਂ ਦੱਸ ਰਹੀਆਂ, ਅਸੀਂ ਕਿਤੇ ਰਾਹ ਵਿੱਚ ਬੈਠੇ ਹਾਂ ਅਜੇ ਅੱਧ ਵਿੱਚ ਹਾਂ। ਸਿੱਖ ਦੇ ਜੀਵਨ ਵਿੱਚ ਜਿੱਥੇ ਜਿੱਥੇ ਗੁਰੂ ਉਹਨੂੰ ਕੋਈ ਨਾ ਕੋਈ ਰੁਕਾਵਟ ਕੁਝ ਨਾ ਕੁਝ ਪਾਉਂਦਾ ਥੋੜ੍ਹੇ ਚਿਰ ਵਾਸਤੇ, ਉਹ ਪਾਉਂਦਾ ਹੀ ਤਾਂ ਹੈ ਉਹਨੂੰ ਉਠਾਉਣ ਵਾਸਤੇ ਵੀ ਅੱਗੇ ਤੋਰ, ਇੱਥੇ ਨਹੀਂ ਤੇਰੀ ਥਾਂ, ਅੱਗੇ ਲੰਘ ਜਾ, ਅੱਗੇ ਨਿਕਲ, ਇੱਥੇ ਤੇਰਾ ਰੁਕਣਾ ਠੀਕ ਨਹੀਂ। ਤਾਂ ਇਸੇ ਤਰ੍ਹਾਂ ਅਧੂਰਾ ਕੁਝ ਵੀ ਚੰਗਾ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ, ਜਿੱਥੋਂ ਅਸੀਂ ਪੈਦਾ ਹੋਏ ਹਾਂ ਉਹਦੇ ਵਿੱਚ ਵਾਪਸੀ ਦੇ ਰਸਤੇ ਕਿਹੜੇ ਨੇ, ਇੱਥੇ ਉਦਾਹਰਣਾਂ ਦੇ ਰਹੇ ਨੇ। ਕਹਿੰਦੇ ਕਵਨ ਰੂਪ ਦਿਸ਼ਟਿਓ ਬਿਨਸਾਇਓ, ਕਤੇ ਗਇਓ ਕਤ ਤੇ ਆਇਓ। ਜਦੋਂ ਕਿਸੇ ਨੇ ਇਹ ਬੰਦਗੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਉਹਦੀ ਨਜ਼ਰ ਵਿੱਚ ਕੀ ਆਉਂਦਾ ਕਿ ਮੇਰੇ ਰੂਪ ਕਈ ਨੇ, ਕਈ ਸਰੀਰ ਨੇ ਮੇਰੇ ਅੰਦਰ, ਇੱਕ ਨਹੀਂ, ਮੈਂ ਇੱਕ ਨਹੀਂ ਹਾਂ। ਇੱਥੋਂ ਤੱਕ ਵੀ ਉਹਦੀ ਦ੍ਰਿਸ਼ਟੀ ਵਿੱਚ ਆਏਗਾ ਮੇਰਾ ਮਨ ਵੀ ਇੱਕ ਨਹੀਂ ਹੈ, ਸੈਂਕੜਿਆਂ ਦੀ ਗਿਣਤੀ ਵਿੱਚ ਮੇਰੇ ਮਨ ਨੇ। ਤੁਸੀਂ ਵੇਖੋਗੇ ਨਾ ਮਨ ਕਿੰਨੇ ਨੇ ਸਾਡੇ, ਇੱਕ ਮਨ ਹੁਣ ਸ਼ਰਧਾਲੂ ਹੋਇਆ ਬੈਠਾ ਹੈ, ਇਹ ਮਨ ਹੋਰ ਹੈ, ਤਾਂ ਹੁਣ ਇਹ ਦੂਸਰਾ ਵਿਚਾਰ ਸ਼ੁਰੂ ਹੋਏਗਾ, ਉਹ ਮਨ ਥੋੜ੍ਹੀ, ਉਹ ਤਾਂ ਚੁੱਪ ਕਰ ਗਿਆ, ਉਹ ਤਾਂ ਲੁੱਕ ਗਿਆ, ਹੁਣ ਦੂਸਰਾ ਮਨ ਸ਼ੁਰੂ ਹੋ ਗਿਆ, ਫਿਰ ਤੀਸਰਾ, ਇੱਕ ਸ਼ਰਧਾ ਵਾਲਾ ਮਨ ਹੈ, ਇੱਕ ਈਰਖਾ ਵਾਲਾ ਮਨ ਹੈ, ਇੱਕ ਕ੍ਰੋਧ ਵਾਲਾ ਰੂਪ ਹੈ, ਇੱਕ ਪ੍ਰੇਮ ਵਾਲਾ ਹੈ, ਇੱਕ ਭਾਵਨਾ ਵਾਲਾ ਹੈ, ਇੱਕ ਹੇਰਾਫੇਰੀ ਵਾਲਾ ਹੈ, ਇੱਕ ਇਮਾਨਦਾਰੀ ਵਾਲਾ। ਕਿੰਨੇ ਮਨ ਨੇ ਅੰਦਰ, ਕਿੰਨੇ ਚਿਹਰੇ ਨੇ ਸਾਡੇ। ਜਦੋਂ ਕੋਈ ਪਲਟ ਕੇ ਆਪਣੀ ਚੇਤਨਾ ਨੂੰ ਵਾਪਸ ਆਪਣੇ ਆਪ ਨੂੰ ਵੇਖਦਾ ਹੈ, ਅਜੇ ਤਾਂ ਅਸੀਂ ਬਾਹਰ ਹੀ ਵੇਖਿਆ ਹੈ, ਅਜੇ ਤਾਂ ਅਸੀਂ ਸੰਸਾਰ ਹੀ ਵੇਖਿਆ, ਆਪਣੇ ਆਪ ਨੂੰ ਕਿੱਥੇ ਵੇਖਿਆ। ਜੇ ਆਪਣੇ ਆਪ ਨੂੰ ਵੇਖਿਆ ਵੀ ਹੈ ਤਾਂ ਸ਼ੀਸ਼ੇ ਵਿੱਚੋਂ ਚਿਹਰਾ ਹੀ ਵੇਖਿਆ, ਹੋਰ ਕੀ ਵੇਖਿਆ। ਅਜੇ ਅਸੀਂ ਆਪਣੇ ਆਪ ਨੂੰ ਇਹ ਜਾਣਿਆ, ਰਾਸ਼ਨ ਕਾਰਡ 'ਤੇ ਨਾਮ ਕੀ ਹੈ, ਮੇਰਾ ਪਾਸਪੋਰਟ 'ਤੇ ਹੋਰ ਕੀ ਹੈ, ਮੇਰਾ ਐਡਰੈਸ ਕਿਹੜਾ, ਇਸ ਤੋਂ ਵੱਧ ਕੀ ਵੇਖਿਆ ਆਪਣੇ ਆਪ ਨੂੰ। ਸਿਮਰਨ ਦਾ ਅਰਥ ਹੈ ਕਿ ਜੋ ਮਨੁੱਖ ਦੀ ਚੇਤਨਾ ਨੂੰ ਪਲਟਾ ਕੇ ਪੁੱਠਾ ਕਰ ਦਿੰਦਾ ਆਪਣੇ ਵੱਲ ਕਿ ਤੂੰ ਦੇਖ ਤੂੰ ਕੌਣ ਹੈ। ਉੱਥੇ ਵੇਖਦਿਆਂ ਸਾਰ ਕਈ ਰੂਪ ਉਹਦੇ ਦਿਸਣਗੇ ਉਸਨੂੰ, ਮੈਂ ਤਾਂ ਕਈ ਰੂਪਾਂ ਵਿੱਚ ਹਾਂ, ਕਈ ਨੇ ਖਿਆਲ ਮੇਰੇ, ਕਈ ਨੇ ਮਨ, ਅਤੇ ਜਿੰਨੇ ਮਨ ਉਨੇ ਸਰੀਰ ਨੇ ਅੰਦਰ, ਉਨੀ ਪਰਤਾਂ ਬਣੀਆਂ ਹੋਈਆਂ ਨੇ। ਜਿਉਂ ਜਿਉਂ ਫਿਰ ਉਹ ਆਪਣੇ ਇਹਨਾਂ ਮਨਾਂ ਨੂੰ ਤੋੜੀ ਜਾਂਦਾ ਹੈ, ਜਿਉਂ ਜਿਉਂ ਇਹਨਾਂ ਆਪਣੀਆਂ ਬਣਾਈਆਂ ਹੋਈਆਂ ਫੋਕੀਆਂ ਅੰਦਰ ਦੇ ਖਿਆਲਾਤਾਂ ਨੂੰ, ਜਿਹਨੂੰ ਮਿਥਿਆ ਗਿਆਨ ਕਿਹਾ ਗੁਰਬਾਣੀ ਨੇ, ਜਿਸ ਨੂੰ ਸਤਿਗੁਰੂ ਨੇ ਕਿਹਾ ਕਿ ਬਿਨਸੈ ਦੁਰਮਤ ਆਪਣੀ ਧਾਰੀ, ਆਪਣੀਆਂ ਬਣਾਈਆਂ ਹੋਈਆਂ ਧਾਰਨਾਵਾਂ ਨਾਮ ਸਾੜੀ ਜਾਂਦਾ, ਖਤਮ ਕਰੀ ਜਾਂਦਾ, ਹੰਕਾਰ ਨੂੰ ਤੋੜੀ ਜਾਂਦਾ। ਜਿਹੜੀਆਂ ਅਸੀਂ ਆਪਣੇ ਹੰਕਾਰ ਦੇ ਆਸਰੇ ਦੇ ਉੱਤੇ ਅੰਦਰ ਸਰੂਪ ਬਣਾਏ ਹੋਏ ਨੇ, ਗਿਆਨ ਦੇ, ਧਰਮ ਦੇ, ਅਧਰਮ ਦੇ, ਉਹ ਨਾਮ ਸਾਰੇ ਇੱਕ ਇੱਕ ਕਰਕੇ ਲਾਈ ਜਾਂਦਾ ਅਤੇ ਮਨੁੱਖ ਦਾ ਅਸਲੀ ਰੂਪ ਨੇੜੇ ਆਉਂਦਾ ਜਾਂਦਾ। ਅਤੇ ਜਿਸ ਦਿਨ ਸਾਰੇ ਰੂਪ ਬਿਣਸ ਗਏ, ਖਤਮ ਹੋ ਗਏ, ਉਸ ਦਿਨ ਪਤਾ ਲੱਗਾ ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ, ਮੇਰਾ ਉਹ ਰੂਪ ਕਿਹੜਾ ਜੋ ਅਸਲੀ ਹੈ। ਜਿੱਦਣ ਉਹ ਸਾਹਮਣੇ ਆ ਗਿਆ, ਕਤੇ ਗਇਓ ਉਹ ਕਤ ਤੇ ਆਇਓ, ਉਸ ਨੂੰ ਕਿਹਾ ਜੋਤ ਸਰੂਪ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਰੂਪ ਪ੍ਰਗਟ ਹੋ ਗਿਆ। ਫਿਰ ਪਤਾ ਲੱਗਾ ਨਾ ਇਹ ਜਾਂਦਾ ਹੈ, ਨਾ ਇਹ ਆਉਂਦਾ ਹੈ, ਨਾ ਇਹਦੀ ਮੌਤ ਹੈ, ਨਾ ਇਹਦਾ ਜਨਮ ਹੈ, ਨਾ ਇਹਦੀ ਜਵਾਨੀ ਹੈ, ਨਾ ਇਹਦਾ ਬੁਢੇਪਾ ਹੈ। ਉੱਥੇ ਜਾ ਕੇ ਮਨੁੱਖ ਭੈ ਰਹਿਤ ਹੋ ਜਾਂਦਾ ਹੈ, ਕਿਉਂਕਿ ਉਸ ਦਸ਼ਾ ਵਿੱਚ ਜਾ ਕੇ ਮੌਤ ਦੀ ਸਮਾਪਤੀ ਹੋ ਜਾਂਦੀ ਹੈ, ਮੌਤ ਦੀ ਕੋਈ ਸੰਭਾਵਨਾ ਹੀ ਨਹੀਂ, ਕਿਉਂਕਿ ਉਸ ਥਾਂ 'ਤੇ ਚਲੇ ਗਿਆ ਜਿੱਥੇ ਮੌਤ ਨਹੀਂ, ਮੌਤ ਸਿਰਫ ਸਰੀਰ ਤੱਕ ਸੀਮਤ ਹੈ, ਉਹਦੀ ਕਦੀ ਮੌਤ ਨਹੀਂ ਹੁੰਦੀ ਜੋ ਅਸੀਂ ਹਾਂ, ਸਾਡੀ ਕਦੀ ਮੌਤ ਹੋ ਹੀ ਨਹੀਂ ਸਕਦੀ, ਮੌਤ ਸਰੀਰ ਦੀ ਹੁੰਦੀ ਹੈ, ਇਹ ਜਨਮ ਦਾ ਹੀ ਮਰਦਾ ਹੈ। ਤਾਂ ਉਹਨੂੰ ਸਤਿਗੁਰੂ ਨੇ ਕਿਹਾ ਕਤੇ ਗਇਓ ਉਹ ਕਤ ਤੇ ਆਇਓ, ਨਾ ਆਉਂਦਾ ਨਾ ਜਾਂਦਾ, ਸਦਾ ਕਾਇਮ ਹੈ। ਫਿਰ ਉਦਾਹਰਣਾਂ ਦਿੱਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਜਲ ਤੇ ਊਠੈ ਹੈ ਅਨਿਕ ਤਰੰਗਾ, ਜਿਵੇਂ ਸਮੁੰਦਰ ਦੇ ਵਿੱਚ ਤੇਜ਼ ਹਵਾ ਚੱਲਦੀ ਹੈ, ਤੂਫਾਨ ਚੱਲਦਾ ਹੈ, ਤਾਂ ਉਸ ਤੂਫਾਨ ਦੇ ਨਾਲ ਪਾਣੀ ਉੱਡ ਜਾਂਦਾ, ਤਰੰਗਾਂ ਬਣਦੀਆਂ ਨੇ, ਬਾਰਿਸ਼ ਬਣਦੀ ਹੈ, ਬੱਦਲ ਬਣਦਾ, ਕਈ ਰੂਪ ਧਾਰਨ ਕਰ ਜਾਂਦਾ। ਇਸ ਤਰ੍ਹਾਂ ਪਰਮਾਤਮਾ ਦੇ ਵਿੱਚੋਂ ਅਨੇਕ ਤਰ੍ਹਾਂ ਦੀਆਂ ਬਿਰਤੀਆਂ ਪੈਦਾ ਹੁੰਦੀਆਂ ਨੇ, ਉਹ ਵੱਖਰੀਆਂ ਲੱਗਦੀਆਂ ਪਰ ਵੱਖਰੀਆਂ ਹੁੰਦੀਆਂ ਨੇ। ਜਦੋਂ ਤੂਫਾਨ ਸ਼ਾਂਤ ਹੁੰਦਾ, ਪਾਣੀ ਵਾਪਸ ਸਮੁੰਦਰ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਵਾਪਸ ਉਹਦੇ ਵੱਲ ਤੁਰਨੇ ਹਾਂ, ਉਹਦੇ ਵਿੱਚ ਜਾ ਕੇ ਉਹਦਾ ਰੂਪ ਧਾਰਨ ਕਰ ਜਾਵਾਂਗੇ, ਫਿਰ ਕਹਿੰਦੇ ਕਣਿਕ ਭੂਖਨ ਕੀਨੇ ਬਹੁਰੰਗਾ। ਕਣਿਕ, ਕਣਿਕ ਦੇ ਅਰਥ ਨੇ ਸੋਨਾ, ਭੂਖਣ ਗਹਿਣੇ। ਸੋਨੇ ਦੇ ਇੱਕ ਟੁਕੜੇ ਤੋਂ ਕਿੰਨੇ ਗਹਿਣੇ ਬਣ ਸਕਦੇ, ਕਿੰਨੇ ਗਹਿਣੇ ਤਿਆਰ ਕੀਤੇ ਜਾ ਸਕਦੇ, ਉਹਦੇ ਤੋਂ ਕੜਾ ਬਣਾਇਆ ਜਾ ਸਕਦਾ, ਉਹਦੇ ਤੋਂ ਮੁੰਦੀਆਂ ਬਣਾਈਆਂ ਜਾ ਸਕਦੀਆਂ, ਜੰਜੀਰੀ ਬਣਾਈ ਜਾ ਸਕਦੀ, ਕਿੰਨਾ ਕੁਝ ਬਣਾ ਲਈਦਾ। ਪਰ ਜਦੋਂ ਉਹਨਾਂ ਸਾਰੇ ਗਹਿਣਿਆਂ ਨੂੰ ਤੋੜ ਦਿਓ, ਉਹ ਫਿਰ ਸੋਨਾ ਰਹਿ ਗਿਆ, ਉਹਦਾ ਮੂਲ ਹੈ ਸੋਨਾ। ਇਸ ਤਰ੍ਹਾਂ ਅਸੀਂ ਅਨੇਕ ਪ੍ਰਕਾਰ ਦੇ ਰੂਪਾਂ ਦੇ ਵਿੱਚ ਪ੍ਰਗਟ ਹੋਏ ਹਾਂ, ਅਨੇਕ ਤਰ੍ਹਾਂ ਦੇ ਸਾਡੇ ਮਨ ਨੇ। ਜਦੋਂ ਇਹ ਸਾਰੇ ਨਾਮ ਦੁਆਰਾ ਤੋੜ ਦਿੱਤੇ ਜਾਂਦੇ ਨੇ, ਤਾਂ ਫਿਰ ਆਦਮੀ ਸ਼ੁੱਧ ਆਤਮ ਬਚ ਜਾਂਦਾ, ਅੰਦਰ ਅੰਦਰ ਟਿਕ ਜਾਂਦਾ। ਇਹ ਤਰੀਕਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਹੋਰ ਸ਼ਬਦ ਵਿੱਚ ਦੱਸਿਆ ਕਿ ਜੇ ਤੂੰ ਉਸ ਅਕਾਲ ਪੁਰਖ ਵਿੱਚ ਲੀਨ ਹੋਣਾ, ਗਹਿਣਿਆਂ ਤੋਂ ਸੋਨੇ ਤੱਕ ਜਾਣਾ, ਤਾਂ ਫਿਰ ਤੈਨੂੰ ਕੀ ਕਰਨਾ ਪਏਗਾ। ਇੱਥੋਂ ਸ਼ੁਰੂ ਕੀਤਾ, ਤਿੰਨ ਚੀਜ਼ਾਂ ਗੁਰੂ ਨੂੰ ਦੇ, ਗੱਲ ਸ਼ੁਰੂ ਹੋ ਜਾਏਗੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਧ ਨੀਕੀ ਖਟਾਨੀ। ਬਿਧ ਦਾ ਅਰਥ ਹੈ ਜੁਗਤ, ਨੀਕੀ ਦਾ ਅਰਥ ਹੈ ਸੁੰਦਰ। ਇੱਕ ਸੋਹਣੀ ਜੁਗਤ ਹੱਥ ਵਿੱਚ ਆਈ ਕਿ ਅਸੀਂ ਉਹਦੇ ਵਿੱਚ ਲੀਨ ਕਿਵੇਂ ਹੋਵਾਂਗੇ। ਤਿੰਨ ਚੀਜ਼ਾਂ ਉਹਨੂੰ ਸੌਂਪ ਦਿੱਤੀਆਂ, ਤਨ ਮਨ ਅਤੇ ਤਨ। ਤਉ ਬਿਧ ਨੀਕੀ ਖਟਾਨੀ। ਫਿਰ ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ। ਇਸ ਜਿੰਦ ਦੀ ਅਰਦਾਸ ਸਿਰਫ ਇੱਕ ਕੋਲ ਹੀ ਗਈ, ਉਹਨੇ ਹੀ ਮੰਨੀ, ਹੋਰ ਕਿਸੇ ਤੋਂ ਇਹ ਪੂਰੀ ਨਹੀਂ ਹੋਈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿੰਨ ਲਈ ਤਿਲ ਨਹੀਂ ਕੀਮਤ ਜਾਨੀ। ਹੋਰ ਬੜੇ ਯਤਨ ਕੀਤੇ ਸੁੱਖ ਦੇ, ਪਰ ਉਹਨਾਂ ਦੀ ਕੋਈ ਕੀਮਤ ਨਾ ਪਈ। ਫਿਰ ਸਾਹਿਬ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ। ਸਤਿਗੁਰਾਂ ਨੇ ਕਿਰਪਾ ਕਰਕੇ ਸਿੱਖ ਦੀ ਝੋਲੀ ਵਿੱਚ ਨਾਮ ਦਾ ਹੀਰਾ ਪਾ ਦਿੱਤਾ। ਜਦੋਂ ਅੰਦਰ ਟਿਕਿਆ, ਫਿਰ ਕਹਿੰਦੇ ਡਿੱਗੈ ਨ ਡੋਲੈ ਦਿੜ ਕਰ ਰਹੇ ਹੋ। ਫਿਰ ਉਹ ਮਨੁੱਖ ਡੋਲਦਾ ਨਹੀਂ, ਟਿਕ ਗਿਆ। ਪੂਰਨ ਹੋਏ ਤ੍ਰਿਪਤਾਨੀ, ਅੰਦਰ ਤ੍ਰਿਪਤੀ ਆ ਗਈ। ਉਹਦੇ ਤੋਂ ਬਾਅਦ ਕੀ ਹੋਇਆ? ਫਿਰ ਕਹਿੰਦੇ ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬੇਲਾਨੀ। ਸਾਡੇ ਵਿੱਚ ਨਾ ਦੋ ਚੀਜ਼ਾਂ ਰਹਿੰਦੀਆਂ ਨੇ, ਹਮ ਅਤੇ ਤੁਮ। ਅਸੀਂ ਦੋ ਚੀਜ਼ਾਂ ਦੇ ਬਣੇ ਹੋਏ ਹਾਂ। ਹਮ ਦਾ ਮਤਲਬ ਹੰਕਾਰ, ਤੁਮ ਦਾ ਮਤਲਬ ਪਰਮਾਤਮਾ। ਇੱਕ ਮੈਂ ਅਤੇ ਇੱਕ ਤੂੰ। ਪਹਿਲਾਂ ਤਾਂ ਬੰਦਾ ਹੁੰਦਾ ਹੀ ਇਕੱਲਾ, ਉਹ ਤੂੰ ਉਹਨੂੰ ਪਹਿਚਾਣਦੇ ਹੀ ਨਹੀਂ, ਕਹਿੰਦਾ ਕੋਈ ਹੈ ਹੀ ਨਹੀਂ, ਮੈਂ ਹੀ ਹਾਂ। ਜਦੋਂ ਫਿਰ ਕੋਈ ਬੰਦਗੀ ਕਰਦਾ ਤਾਂ ਉਹਨੂੰ ਦੋ ਚੀਜ਼ਾਂ ਦਿਸਣ ਲੱਗ ਪੈਂਦੀਆਂ, ਵੀ ਇੱਕ ਮੈਂ ਅਤੇ ਇੱਕ ਤੂੰ। ਪਰ ਅੱਗੇ ਜਾ ਕੇ ਇਹ ਵੀ ਪਤਾ ਲੱਗ ਜਾਂਦਾ ਵੀ ਮੈਂ ਤਾਂ ਹੈ ਹੀ ਨਹੀਂ ਸਾਂ, ਤੂੰ ਹੀ ਹੈ ਬਸ, ਤੂੰ ਤੂੰ ਕਰਤਾ, ਤੂੰ ਹੋਆ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਵਿੱਚ ਜਿਹੜੀ ਹਮ ਤੁਮ ਚੱਲਦੀ ਸੀ ਨਾ, ਤਿੰਨ ਕੀ ਬਾਤ ਬਿਲਾਨੀ, ਉਹ ਗੱਲਾਂ ਕਹਿੰਦੇ ਲੰਘ ਗਈਆਂ, ਪਿੱਛੇ ਰਹਿ ਗਈਆਂ, ਹੁਣ ਮੈਂ ਅੰਦਰ ਉੱਠਦੀ ਨਹੀਂ। ਫਿਰ ਅੱਗੇ ਇਹ ਉਦਾਹਰਨ ਦਿੱਤਾ, ਕਹਿਣ ਲੱਗੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਅਲੰਕਾਰ ਕਹਿੰਦੇ ਗਹਿਣਿਆਂ ਨੂੰ। ਜੇ ਵੱਖਰੇ ਵੱਖਰੇ ਤੁਸੀਂ ਕੜਾ ਆਦਿ ਗਹਿਣੇ ਰੱਖੋ ਤਾਂ ਕੋਈ ਕਹੇਗਾ ਕੜਾ ਹੈ, ਕੋਈ ਕੁਝ ਹੈ। ਜੇ ਉਹਨੂੰ ਇੱਕ ਥੈਲੀ ਵਿੱਚ ਪਾ ਲਓ ਤਾਂ ਉਹਨੂੰ ਇਹ ਕਹਾਂਗੇ ਸੋਨਾ ਹੈ। ਇਸ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਦੇ ਵਿੱਚ ਆਪਣਾ ਆਪ ਸੌਂਪ ਦਿਆਂਗੇ, ਫਿਰ ਸਾਡਾ ਇਹ ਸਰੂਪ ਬਿਣਸ ਜਾਏਗਾ। ਪਹਿਲਾ ਜਿਹੜਾ ਉਹ ਸਰੂਪ ਸ਼ੁੱਧ, ਉਹਦੇ ਵਰਗਾ ਹੋ ਜਾਏਗਾ, ਉਹਦੇ ਵਿੱਚ ਲੀਨ ਹੋ ਜਾਏਗਾ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਉਪਜੋ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ, ਕਹੁ ਨਾਨਕ ਨੇਚਲ ਕਰ ਬਾਂਧਿਓ ਗੁਰ ਕੀਨੋ ਬੰਧਾਨੀ। ਉਹ ਥਾਂ ਮਿਲੀ ਜਿੱਥੇ ਜਾ ਕੇ ਕਹਿੰਦੇ ਕਨਿਕ ਭੂਖਨ ਕੀਨੇ ਬਹੁ ਰੰਗਾ, ਕਈ ਪ੍ਰਕਾਰ ਦੇ ਹੀਰੇ ਵਾਹਿਗੁਰੂ ਸੋਨੇ ਦੇ ਜਿਹੜੇ ਭੂਖਣ ਸਨ ਉਹਨਾਂ ਦੇ ਰਾਹੀਂ ਇੱਕ ਹੋ ਗਏ, ਯਾਨੀ ਕਿ ਜੋਤ ਵਿੱਚ ਜੋਤ ਮਿਲੀ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਅਤੇ ਏਕੰਕਾਰਾ। ਬੀਜ ਤੋਂ ਬੀਜ ਤੱਕ ਦੀ ਯਾਤਰਾ, ਇਹ ਹੈ ਜੀਵਨ ਦਾ ਸਾਰ ਸਿਧਾਂਤ। ਜਿਵੇਂ ਅਸੀਂ ਅੰਬ ਬੀਜਦੇ ਹਾਂ, ਅੰਬ ਦੀ ਯਾਤਰਾ ਕਿੱਥੋਂ ਤੱਕ ਹੈ? ਅੰਬ ਦੀ ਯਾਤਰਾ ਅੰਬ ਤੱਕ ਹੈ। ਅੰਬ ਦੀ ਗਿਟਕ ਬੀਜੀ, ਅਸੀਂ ਕਦੋਂ ਕਹਾਂਗੇ ਵੀ ਇਹ ਬੂਟਾ ਕਾਮਯਾਬ ਹੈ? ਉਦਣ ਕਾਮਯਾਬ ਹੋਏਗਾ ਜਿੱਦਣ ਉਹ ਬੂਟਾ ਉੱਗ ਕੇ ਰੁੱਖ ਬਣਿਆ, ਰੁੱਖ ਬਣ ਕੇ ਉਹਨੂੰ ਬੂਰ ਲੱਗਾ, ਬੂਰ ਨੂੰ ਫਿਰ ਅੰਬ ਲੱਗੇ ਅਤੇ ਅੰਬ ਪੱਕ ਗਿਆ। ਯਾਨੀ ਕਿ ਜਿੱਥੋਂ ਚੀਜ਼ ਸ਼ੁਰੂ ਹੋਈ ਸੀ ਗਿਟਕ ਤੋਂ, ਉਹ ਗਿਟਕ ਉਹਨੂੰ ਲੱਗ ਗਈ, ਫਿਰ ਉਹ ਸੰਪੂਰਨ ਹੋ ਗਿਆ, ਉਹਦੀ ਯਾਤਰਾ ਪੂਰੀ ਹੋ ਗਈ, ਉਹਦਾ ਮੁੱਲ ਪੈ ਗਿਆ। ਜੇ ਉਹ ਅੰਬ ਉੱਗ ਵੀ ਪਿਆ, ਉਹਨੂੰ ਬਿਮਾਰੀ ਲੱਗ ਗਈ, ਉਹਦੇ ਪੱਤੇ ਝੜ ਗਏ ਜਾਂ ਉਹਦਾ ਬੂਰ ਡਿੱਗ ਪਿਆ, ਫਿਰ ਅਸੀਂ ਕਹਾਂਗੇ ਵੀ ਬੀਜਿਆ ਵੀ ਹੈ ਸੀ, ਮਿਹਨਤ ਵੀ ਬੜੀ ਕੀਤੀ ਹੈ, ਪਰ ਇਹ ਵਿੱਚ ਹੀ ਰਹਿ ਗਿਆ, ਕਾਮਯਾਬ ਨਹੀਂ ਹੋਈ ਫਸਲ ਇਹਦੀ, ਅੰਬਾਂ ਦੀ ਖੇਤੀ ਵਿੱਚ ਹੀ ਰਹਿ ਗਈ, ਨੁਕਸਾਨ ਹੋ ਗਿਆ। ਮਿਹਨਤ ਵੀ ਬੜੀ ਕੀਤੀ ਮਾਲੀ ਨੇ, ਪਰ ਅੰਬ ਤੋਂ ਅੰਬ ਨਹੀਂ ਲੱਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸਾਡੀ ਜ਼ਿੰਦਗੀ ਸ਼ੁਰੂ ਹੋਈ ਸੀ ਜੋਤ ਤੋਂ, ਨਾਮ ਤੋਂ, ਜਿਵੇਂ ਅੰਬ ਬੀਜਿਆ ਗਿਆ ਸੀ ਉਹਦੇ ਬੀਜ ਤੋਂ, ਗਿਟਕ ਤੋਂ। ਉਹ ਕਾਮਯਾਬ ਤਾਂ ਹੋਇਆ ਜੋਤ ਉਹ ਅੰਬ ਤੱਕ ਗਿਆ। ਸਾਡੀ ਜ਼ਿੰਦਗੀ ਸ਼ੁਰੂ ਹੋਈ ਹੈ ਜੋਤ ਤੋਂ, ਨਾਮ ਤੋਂ। ਮਨ ਤੋਂ ਜੋਤ ਸਰੂਪ ਹੈ, ਨਾਮ ਤੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ ਹੈ। ਜੇ ਜ਼ਿੰਦਗੀ ਲੰਘਦਿਆਂ ਲੰਘਦਿਆਂ ਅਸੀਂ ਨਾਮ ਨਾ ਪ੍ਰਾਪਤ ਕੀਤਾ, ਨਾਮ ਤੱਕ ਨਾ ਗਏ, ਤਾਂ ਸਾਡੀ ਹਾਲਾਤ ਉਹ ਸੰਭ ਵਰਗੀ ਜਿਹੜਾ ਬੇਕਾਰ ਚਲਾ ਗਿਆ, ਉੱਗਿਆ ਵੀ ਸੀ ਫਲ ਲੱਗਾ ਕੋਈ ਨਹੀਂ, ਅੱਧ ਵਿੱਚ ਹੀ ਮਰ ਗਿਆ। ਇਸ ਲਈ ਉਹ ਸਾਰੇ ਮਨੁੱਖ ਅਧੂਰੇ ਹੀ ਨੇ ਜਿਹੜੇ ਆਪਣੀ ਜ਼ਿੰਦਗੀ ਦੌਰਾਨ ਨਾਮ ਤੱਕ ਨਹੀਂ ਗਏ। ਉਸ ਤਰ੍ਹਾਂ ਦੇ ਅੰਬ ਵਰਗੇ ਨੇ ਜਿਹੜੇ ਉੱਗੇ ਵੀ, ਜਿਨ੍ਹਾਂ ਨੂੰ ਪੱਤੇ ਵੀ ਲੱਗੇ ਪਰ ਜਿਨ੍ਹਾਂ ਨੂੰ ਫਲ ਨਹੀਂ ਲੱਗਾ, ਫਲ ਰਹਿਤ ਰਹਿ ਗਏ, ਉਹ ਅੱਧ ਵਿੱਚ ਭਟਕ ਗਏ, ਉਹ ਅਸਫਲ ਹੋ ਗਏ, ਫੇਲ ਹੋ ਗਏ। ਤਾਂ ਸਤਿਗੁਰੂ ਕਹਿੰਦੇ ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾਂ, ਫਲ ਪਾ ਕੇ ਅਤੇ ਏਕੰਕਾਰਾਂ। ਇਸ ਤਰ੍ਹਾਂ ਅਨੇਕਤਾ ਹੈ ਸਹਿਸ ਘਟਾ ਮੈਂ ਏਕ ਆਕਾਸ਼। ਸਹਿਸ ਦਾ ਅਰਥ ਹੈ ਹਜ਼ਾਰਾਂ ਸੈਂਕੜੇ, ਘਟਾਂ ਦੇ ਅਰਥ ਹੈ ਘੜੇ। ਕਹਿੰਦੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਤੁਸੀਂ ਹਜ਼ਾਰ ਘੜਾ ਰੱਖ ਦਿਓ, ਉਹਦੇ ਵਿੱਚ ਪਾਣੀ ਪਾ ਦਿਓ, ਉੱਪਰ ਸੂਰਜ ਚੜ੍ਹਿਆ, ਤੁਸੀਂ ਸਾਰੇ ਘੜਿਆਂ ਵਿੱਚ ਝਾਤੀ ਪਾ ਕੇ ਵੇਖੋ, ਇੱਕ ਇੱਕ ਘੜੇ ਵਿੱਚ ਇੱਕ ਇੱਕ ਸੂਰਜ ਹੈ, ਉਹਦਾ ਪਰਛਾਵਾਂ ਪੈ ਰਿਹਾ। ਇਸ ਤਰ੍ਹਾਂ ਅਕਾਲ ਪੁਰਖ ਤਾਂ ਇੱਕ ਹੈ, ਪਰ ਸਾਰੇ ਸਰੀਰ ਰੂਪੀ ਘੜਿਆਂ ਦੇ ਵਿੱਚ ਉਹ ਪੂਰਾ ਹੀ ਦਿਸਦਾ, ਉਹਦਾ ਪਰਛਾਵਾਂ ਹੈ ਸਾਰਿਆਂ ਦੇ ਵਿੱਚ ਹੈ। ਜਿਉਂ ਹੀ ਉਹ ਘੜਾ ਟੁੱਟਦਾ ਹੈ, ਉਹ ਚੰਦਰਮਾ, ਉਹ ਸੂਰਜ ਫਿਰ ਸੂਰਜ ਵਿੱਚ ਸਮਾ ਜਾਂਦਾ ਵਾਪਸ। ਇਸ ਤਰ੍ਹਾਂ ਸਾਰੇ ਜੀਵਾਂ ਵਿੱਚ ਉਹਦੀ ਜੋਤ ਦਾ ਪਰਛਾਵਾਂ ਪੈ ਰਿਹਾ ਹੈ। ਘੜੇ ਤਾਂ ਬਣਦੇ ਰਹਿੰਦੇ, ਫਿਰ ਚਲੇ ਜਾ ਟੁੱਟ ਜਾਂਦੇ ਨੇ, ਫਿਰ ਨਵੇਂ ਬਣ ਜਾਂਦੇ। ਇਸ ਤਰ੍ਹਾਂ ਸਰੀਰਾਂ ਦੇ ਵਿੱਚ ਉਹਦਾ ਪਰਛਾਵਾਂ ਪੈ ਰਿਹਾ ਪਰਮਾਤਮਾ। ਸਹਿਸ ਘਟਾ ਮੈਂ ਏਕ ਆਕਾਸ਼, ਇੱਕੋ ਹੀ ਆਕਾਸ਼ ਹੈ ਸਾਰਿਆਂ ਘੜਿਆਂ ਦੇ ਵਿੱਚ। ਆਕਾਸ਼ ਦੇ ਅਰਥ ਭਾਵੇਂ ਆਪਾਂ ਉਦਾਹਰਣ ਦੇ ਤੌਰ 'ਤੇ ਸੂਰਜ ਕਿਹਾ ਜਾਂ ਚੰਦਰਮਾ ਕਹਿ ਸਕਦੇ ਹਾਂ ਜਾਂ ਆਕਾਸ਼ ਕਹਿ ਸਕਦੇ, ਇੱਕੋ ਚੀਜ਼ ਹੈ। ਆਕਾਸ਼ ਵੈਸੇ ਇੱਕੋ ਹੀ ਹੈ, ਪਰ ਵੱਖਰੇ ਵੱਖਰੇ ਘੜਿਆਂ ਵਿੱਚ ਵੱਖਰਾ ਦਿਸਦਾ ਹੈ। ਜਦੋਂ ਘੜੇ ਟੁੱਟ ਗਏ, ਆਕਾਸ਼ ਇੱਕੋ ਹੀ ਰਹਿ ਗਿਆ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਜਿੰਨਾ ਚਿਰ ਅਸੀਂ ਵੱਖਰੇ ਵੱਖਰੇ ਅਨੇਕਤਾ ਵਿੱਚ ਜਿਉਂਦੇ ਹਾਂ, ਆਪਣੇ ਹੰਕਾਰ ਵਿੱਚ ਜਿਉਂਦੇ ਹਾਂ, ਕਾਮ ਵਿੱਚ ਜਿਉਂਦੇ ਹਾਂ, ਕ੍ਰੋਧ ਵਿੱਚ, ਈਰਖਾ ਵਿੱਚ, ਤਾਂ ਸਾਨੂੰ ਆਪਣਾ ਜੀਵਨ ਵੱਖਰਾ ਵੱਖਰਾ ਲੱਗਦਾ। ਜਦੋਂ ਇਹ ਸਾਰੇ ਘੜੇ ਤੋੜ ਦਿੱਤੇ ਵਿਕਾਰਾਂ ਦੇ, ਉਦੋਂ ਅੰਦਰ ਇੱਕੋ ਹੀ ਰਹਿ ਗਿਆ ਆਕਾਸ਼, ਇੱਕ ਨਾਮ ਟਿਕ ਗਿਆ ਸਿਰਫ। ਸਹਿਸ ਘਟਾ ਮੈਂ ਏਕ ਆਕਾਸ਼, ਘੱਟ ਫੂਟੇ। ਜਦੋਂ ਇਹ ਵਿਚਾਰਾਂ ਦੇ ਘੜੇ ਟੁੱਟ ਗਏ, ਤਾਂ ਉਹ ਅਤੇ ਉਹੀ ਪ੍ਰਗਾਸ਼ ਫਿਰ ਇੱਕੋ ਬਚਿਆ ਜਿਹੜਾ ਅੰਦਰ ਸਮਾਇਆ ਹੋਇਆ। ਇਸੇ ਤਰ੍ਹਾਂ ਭਰਮ, ਲੋਭ, ਮੋਹ, ਮਾਇਆ, ਵਿਕਾਰ, ਭਰਮ ਛੂਟੇ ਅਤੇ ਏਕੰਕਾਰ। ਇਸ ਤਰ੍ਹਾਂ ਕਹਿੰਦੇ ਭਰਮ, ਇਹ ਬੜਾ ਲੰਮਾ ਹੀ ਵਿਸ਼ਾ ਦਾ, ਭਰਮ ਕੀ ਹੈ? ਔਰ ਇਹ ਸ਼ਬਦ ਦੇ ਵਿੱਚ ਭਰਮ ਛੂਟੇ ਅਤੇ ਏਕੰਕਾਰ, ਭਰਮ ਕੀ ਹੈ, ਲੋਭ ਕੀ ਹੈ, ਮੋਹ ਕੀ ਹੈ, ਇਹ ਆਪਾਂ ਕੱਲ੍ਹ ਦੇ ਸਮੇਂ ਵਿੱਚ ਵਿਚਾਰਾਂਗੇ, ਕਿਉਂਕਿ ਇਸ ਸ਼ਬਦ ਵਿੱਚ ਬਹੁਤ ਗਹਿਰੇ ਉਦਾਹਰਣ ਗੁਰੂ ਅਰਜਨ ਦੇਵ ਜੀ ਨੇ ਜੀਵਨ ਦੇ ਸੰਬੰਧ ਵਿੱਚ ਦਿੱਤੇ ਨੇ ਕਿ ਕਿਵੇਂ ਸਾਡਾ ਜੀਵਨ ਅਨੇਕਤਾ ਵਿੱਚ ਵੰਡਿਆ ਹੋਇਆ, ਇੱਕ ਨਾਲ ਕਿਵੇਂ ਜੁੜਨਾ ਹੈ। ਉਹਦੇ ਰਸਤੇ ਵਿੱਚ ਰੁਕਾਵਟ ਹੈ ਭਰਮ, ਲੋਭ ਅਤੇ ਮੋਹ। ਕੱਲ੍ਹ ਗੁਰੂ ਸਾਹਿਬ ਕਿਰਪਾ ਕਰਨਗੇ, ਇਹ ਵਿਚਾਰ ਆਪਾਂ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਅਨੰਦ ਸਾਹਿਬ ਬਾਣੀ ਦਾ ਪਾਠ ਮਿਲ ਕੇ ਕਰੀਏ।